ਦੁੱਖਾਂ ਨੂੰ ਖਤਮ ਕਰਨ ਲਈ, ਜਾਲਮ ਨੂੰ ਨਸ਼ਟ ਕਰਨ ਲਈ, ਮਹਾਰਾਜ ਜੀ ਨੇ ਇਹ ਸਾਲ ਕਰੰਭਿਆ। ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਇਹ ਅਜਮਤ ਭਗਤੀ ਅਤੇ ਸ਼ਕਤੀ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ। ਸਰਦਾਰ ਸਿੰਘ ਜੀ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਭਗਤ ਕਬੀਰ ਜੀ ਦੇ ਪ੍ਰਕਾਸ਼ ਗੁਰੂ ਜੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਜੋ ਬੜੀ ਵਾਰ ਕਥਾ ਚੱਲ ਰਹੀ ਹੈ, ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬਹੁਤ ਸਿੱਖ ਕਮਾਈਆਂ ਵਾਲੇ, ਬੰਦਗੀ ਵਾਲੇ ਜਪੀ ਤਪੀ ਆਏ ਹਨ। ਉਹਨਾਂ ਨੇ ਗੁਰੂ ਸਾਹਿਬਾਂ ਕੋਲੋਂ ਮਾਰਗ ਦਰਸ਼ਨ ਲਿਆ ਹੈ। ਜੋ ਜੋ ਉਹਨਾਂ ਨੇ ਸਵਾਲ ਕੀਤੇ, ਗੁਰੂ ਸਾਹਿਬ ਨੇ ਉਹਨਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਦੇ ਬਚਨਾਂ ਨੂੰ, ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣਾ ਕੇ ਉਹਨਾਂ ਸਿੱਖਾਂ ਨੇ ਆਪਣਾ ਜੀਵਨ ਸਫਲਾ ਕੀਤਾ। ਭਾਈ ਮਨੀ ਸਿੰਘ ਜੀ ਨੇ ਇਹ ਕਥਾ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖੀ ਹੋਈ ਹੈ। ਭਾਈ ਮਨੀ ਸਿੰਘ ਦੇ ਗ੍ਰੰਥ ਦਾ ਹੀ ਇੱਥੇ ਅਨੁਵਾਦ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਆਪਾਂ ਵੀ ਸਰਵਣ ਕਰੀਏ, ਗੁਰੂ ਅੰਗਦ ਦੇਵ ਜੀ ਦੇ ਦਰਬਾਰ ਕਿਹੜੇ ਕਿਹੜੇ ਸਿੱਖ ਕੀ ਪੁੱਛਦੇ ਹਨ ਅਤੇ ਮਹਾਰਾਜ ਕੀ ਉੱਤਰ ਦਿੰਦੇ ਹਨ। ਇਹ ਥੋੜ੍ਹੀ ਡੂੰਘੀ ਕਥਾ ਹੈ, ਧਿਆਨ ਨਾਲ ਸੁਣਨ ਵਾਲੀ ਹੈ, ਕਿਉਂਕਿ ਕਥਾ ਇਸ ਉੱਤੇ ਪੜ੍ਹਨ ਵਾਸਤੇ ਸਾਧ ਸੰਗਤ ਜੀ ਬੜੇ ਅਭਿਆਸ ਦੀ ਲੋੜ ਹੈ। ਕਈ ਵਾਰੀ ਮਹਾਂਪੁਰਸ਼ਾਂ ਤੋਂ ਸੁਣੀ ਹਰ ਇੱਕ ਕਥਾ ਕਰਨੀ ਸੌਖੀ ਹੈ, ਸੁਣਨੀ ਔਖੀ ਹੈ। ਕਹਿਣ ਦਾ ਆਪਾਂ ਬੈਠੇ ਹੁੰਦੇ ਹਾਂ, ਦਰਬਾਰ ਵਿੱਚ ਵੀ ਸੁਣ ਰਹੇ ਹਾਂ, ਪਰ ਮਨ ਸਾਡਾ ਕਿਤੇ ਕਿਤੇ ਜ਼ਰੂਰ ਘੁੰਮਦਾ ਹੁੰਦਾ ਹੈ। ਇਹ ਕਥਾ ਸੁਣਨ ਲਈ ਮਨ ਨੂੰ ਜੋੜਨਾ ਪੈਂਦਾ ਹੈ, ਆਪਣੇ ਕੋਲ ਆਉਣਾ ਪੈਂਦਾ ਹੈ। ਆਓ ਆਪਣੇ ਮਨ ਨੂੰ ਇਕਾਗਰ ਕਰੋ, ਗੁਰੂ ਅੰਗਦ ਦੇਵ ਦੇ ਚਰਨਾਂ ਵਿੱਚ ਸੀਸ ਟਿਕਾਈਏ, ਪਿਆਰ ਨਾਲ ਰੱਖੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਗੁਰਸਿੱਖ ਗੱਲੇ ਦੇ ਰਹਿਣ ਵਾਲਾ ਪਾਰੋ ਜੂਟਾ ਨਾਮ ਦਾ ਸਿੱਖ ਆਇਆ ਹੈ। ਭਾਈ ਪਾਰੋ ਨੂੰ ਗੁਰੂ ਅੰਗਦ ਦੇਵ ਜੀ ਦੀ ਮਹਿਮਾ ਦਾ ਪਤਾ ਲੱਗਾ, ਆਪਣੀ ਕਲਿਆਣ ਵਾਸਤੇ, ਆਪਣੀ ਮੁਕਤੀ ਦੀ ਇੱਛਾ ਲੈ ਕੇ ਸ੍ਰੀ ਖੰਡੂਰ ਸਾਹਿਬ ਆਇਆ ਹੈ। ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਨਮਸਕਾਰ ਕੀਤੀ, ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਬੈਠ ਗਿਆ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਭਾਈ ਪਾਰੋ ਜੀ ਪੁੱਛਦੇ ਨੇ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਬੇਨਤੀ ਕਰਦੇ, ਹੇ ਮਹਾਰਾਜ ਪਰਮਹੰਸ ਕੌਣ ਹੁੰਦਾ? ਬ੍ਰਹਮ ਗਿਆਨੀ ਪਰਮਹੰਸ ਕਿਸ ਨੂੰ ਕਹਿੰਦੇ ਹਨ? ਪਰਮਹੰਸ ਸਾਹ ਨੇ ਸਭ ਤੋਂ ਉੱਪਰਲੇ ਵਸਥਾ ਮੰਨੀ ਗਈ ਹੈ। ਗੁਰਮੁਖ ਵੰਸ਼ੀ ਪਰਮਹੰਸ ਪ੍ਰਾਗੋਂ ਹੰਸ ਦੁੱਧੋਂ ਜੁੜ ਜਲ ਪੀਣਾ। ਭਾਈ ਗੁਰਦਾਸ ਜੀ ਨੇ ਵੀ ਪਰਮਹੰਸ ਦਾ ਜ਼ਿਕਰ ਕੀਤਾ ਆਪਣੇ ਬਾਹਾਂ ਵਿੱਚ। ਭਾਈ ਪਾਰੋ ਨੇ ਪੁੱਛਿਆ, ਸਤਿਗੁਰੂ ਜੀ ਇਹ ਪਰਮਹੰਸ ਕੌਣ ਹੁੰਦਾ ਹੈ? ਮੈਨੂੰ ਕਿਰਪਾ ਕਰਕੇ ਪਰਮਹੰਸ ਦੇ ਅਰਥ ਦੱਸੋ, ਪਰਮਹੰਸ ਦੇ ਲੱਛਣ ਵੀ ਦੱਸੋ, ਪਰਮਹੰਸ ਦੀਆਂ ਨਿਸ਼ਾਨੀਆਂ ਕੀ ਨੇ, ਪਰਮਹੰਸ ਕਿੱਦਾਂ ਦਾ ਹੁੰਦਾ ਹੈ? ਮਹਾਰਾਜ ਜੀ ਅਸੀਂ ਨਾਮ ਸੁਣੇ ਨੇ ਅਤੇ ਦੇਖੇ ਵੀ ਨੇ ਮਹਾਂਪੁਰਸ਼, ਪਰ ਪਰਮਹੰਸ ਦੇ ਅਸਲ ਲੱਛਣ ਕੀ ਹੁੰਦੇ ਨੇ ਇਹ ਨਹੀਂ ਪਤਾ। ਸਾਨੂੰ ਪਤਾ ਨਹੀਂ ਲੱਗਦਾ ਕਿ ਬ੍ਰਹਮ ਗਿਆਨੀ ਪਰਮਹੰਸ ਕੌਣ ਹੈ। ਸਿੱਧੇ ਤਾਂ ਸਾਧਨ ਬੜੇ ਨੇ ਸੰਸਾਰ ਵਿੱਚ, ਸਾਧਨ ਦੇ ਭੇਸ਼ ਵਿੱਚ ਬ੍ਰਹਮ ਗਿਆਨੀ ਵੀ ਹੋਣਗੇ, ਪਰਮਹੰਸ ਵੀ ਹੋਣਗੇ, ਪਰ ਸਾਨੂੰ ਮਿਲਣਾ ਨਹੀਂ ਕਰਨਾ ਆਉਂਦਾ ਕਿ ਬ੍ਰਹਮ ਗਿਆਨੀ ਪਰਮਹੰਸ ਕੌਣ ਹੈ। ਜਦੋਂ ਮਹਾਰਾਜ ਸਤਿਗੁਰੂ ਜੀ ਤੁਹਾਡੀ ਰਸਨਾ ਤੋਂ ਸੁਣਾਂਗੇ ਫਿਰ ਪੱਕਾ ਨਿਸ਼ਚਾ ਹੋ ਜਾਏਗਾ, ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਯਥਾਰਥ ਵਕਤਾ ਹੋ, ਜੋ ਵੀ ਤੁਸੀਂ ਕਹਿੰਦੇ ਹੋ ਸੱਚ ਹੀ ਕਹਿੰਦੇ ਹੋ। ਕਿਸੇ ਦੇ ਬੁਰੇ ਦੀ ਕੋਈ ਗੱਲ ਤੁਸੀਂ ਕਹਿ ਨਹੀਂ ਸਕਦੇ, ਬਨਾਵਟੀ ਗੱਲ ਤੁਸੀਂ ਕਹਿ ਨਹੀਂ ਸਕਦੇ, ਤੁਸੀਂ ਸਾਨੂੰ ਸੱਚ ਹੀ ਦੱਸੋਗੇ, ਫਿਰ ਸਾਡਾ ਵਿਸ਼ਵਾਸ ਬਣ ਜਾਏਗਾ ਵੀ ਇਹ ਬ੍ਰਹਮ ਗਿਆਨੀ ਦੇ ਪਰਮਹੰਸ ਦੇ ਲੱਛਣ ਹਨ। ਮਹਾਰਾਜ ਬ੍ਰਹਮ ਗਿਆਨੀ ਪਰਮਹੰਸ ਦੇ ਵਿੱਚ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ, ਕਿਹੜੇ ਗੁਣ ਹੁੰਦੇ ਨੇ ਜਿਹੜੇ ਸਾਡੇ ਸਾਡੇ ਨਾਲੋਂ ਉਹਨਾਂ ਨੂੰ ਉਹਨਾਂ ਪਰਮਹੰਸਾਂ ਨੂੰ ਵੱਖਰਾ ਕਰਦੇ ਹਨ। ਪਰ ਜਿਹੜਾ ਸਾਧ ਸੰਗਤ ਜੀ, ਇੱਕ ਹੁੰਦਾ ਸਧਾਰਨ ਧਰਮ, ਇੱਕ ਹੁੰਦਾ ਅਸਾਧਾਰਨ ਧਰਮ। ਹੁਣ ਸਧਾਰਨ ਧਰਮ ਆਪਣਾ ਸਾਰਿਆਂ ਦਾ ਰੋਟੀ ਖਾਣੀ, ਮੂੰਹ ਨਾਲ ਖਾਵਾਂਗੇ, ਕੰਨਾਂ ਨਾਲ ਸੁਣਾਂਗੇ, ਅੱਖਾਂ ਨਾਲ ਦੇਖਾਂਗੇ, ਪੈਰਾਂ ਨਾਲ ਤੁਰਾਂਗੇ। ਮਨੁੱਖਤਾ ਸਾਡਾ ਸਾਰਿਆਂ ਦਾ ਸਧਾਰਨ ਧਰਮ, ਭਾਵੇਂ ਕੋਈ ਪੰਜਾਬੀ ਹੈ ਅਤੇ ਭਾਵੇਂ ਕੋਈ ਕੈਨੇਡੀਅਨ ਹੈ ਅਤੇ ਭਾਵੇਂ ਕੋਈ ਅਮੈਰੀਕਨ ਹੈ ਅਤੇ ਭਾਵੇਂ ਕੋਈ ਵੀ, ਇਹ ਤਾਂ ਸਧਾਰਨ ਧਰਮ। ਇੱਕ ਹੁੰਦਾ ਵਿਸ਼ੇਸ਼ ਧਰਮ, ਜਿਵੇਂ ਕਹਿੰਦੇ ਉਹ ਬੰਦੇ ਹਾਰੇ, ਪੰਜਾਹ ਸੌ ਬੰਦੇ ਇਕੱਠੇ ਤੁਰੇ ਆਉਂਦੇ ਆਪਾਂ ਕਹਿੰਦੇ ਉਹ ਬੰਦੇ ਹਾਰੇ। ਫਿਰ ਵਿੱਚੋਂ ਕੋਈ ਕਹਿੰਦਾ ਉਹ ਸੱਜਣ ਸਿੰਘ ਹਾਰੇ। ਹੁਣ ਪੰਜਾਹ ਬੰਦਿਆਂ 'ਚ ਸੱਜਣ ਸਿੰਘ ਕਿਹੜਾ, ਫਿਰ ਆਪਾਂ ਪੁੱਛਦੇ ਹਾਂ ਕਿਹੜਾ, ਕਹਿੰਦੇ ਉਹ ਨੀਲੀ ਭਗਵਾਨ ਜੀ। ਉਹ ਨੀਲੀ ਪਗ ਜਿਹੜੀ ਹੈ ਉਹ ਨਾ ਪੰਜਾਹ ਬੰਦਿਆਂ ਨੂੰ ਉਸ ਬੰਦੇ ਨੂੰ ਵੱਖਰਾ ਕਰ ਰਹੀ ਹੈ, ਉਹਦੀ ਕੋਈ ਨਿਸ਼ਾਨੀ। ਆਪਾਂ ਕਹਿੰਦੇ ਪੈਂਟ ਪਾਈ ਆ, ਉਹਨੇ ਕੋਟ ਪਾਇਆ, ਉਹਨੇ ਪਜਾਮਾ ਕੁੜਤਾ ਪਾਇਆ, ਉਹਨੇ ਧੋਤੀ ਬੰਨੀ, ਉਹਦੀ ਕੋਈ ਨਾ ਕੋਈ ਨਿਸ਼ਾਨੀ। ਆਪਾਂ ਦੂਜਿਆਂ ਨੂੰ ਵੱਖਰਾ ਕਰਨ ਲਈ, ਦੂਜਿਆਂ ਨਾਲੋਂ ਵੱਖਰਾ ਕਰਨ ਲਈ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਦੀ ਉਹ ਨਿਸ਼ਾਨੀ। ਮਹਾਰਾਜ ਸਾਡੀ ਤਾਂ ਬਹੁਤ ਮਹਾਂਪੁਰਸ਼ ਦੇਖੇ ਹੈ, ਪਰ ਨਿਰਣਾ ਕਿਵੇਂ ਕਰੀਏ ਪਰਮਹੰਸ ਕੌਣ ਹੈ ਇਹ ਸਾਨੂੰ ਪਤਾ ਨਹੀਂ ਲੱਗਦਾ। ਤੁਸੀਂ ਸਾਡੀ ਇੱਕ ਵੱਖਰੀ ਨਿਸ਼ਾਨੀ ਜਿਹੜੀ ਹੈ ਉਹ ਦੱਸੋਗੇ ਤੇ ਅਸੀਂ ਨਿਰਣਾ ਕਰ ਲਵਾਂਗੇ ਵੀ ਇਹ ਪਰਮਹੰਸ ਹੈ। ਮਹਾਰਾਜ ਸਤਿਗੁਰੂ ਅੰਗਦ ਦੇਵ ਜੀ ਨੇ ਦੇਖਿਆ ਵੀ ਇਹ ਬੰਦਾ ਗਾਹਕ ਹੈ। ਸਤਿਗੁਰੂ ਦੇਵ ਨੇ ਦੇਵ ਅਧਿਕਾਰੀ ਹੈ ਕਿ ਨਹੀਂ ਹੈ, ਇਹ ਮੇਰੇ ਵਰਗੇ ਉਦਾਂ ਗੱਲਾਂ ਬਾਤਾਂ ਵਾਲੇ ਸਵਾਲ ਨੇ ਇਹਨੂੰ ਪੁੱਛਦੇ, ਕੰਨਾ ਕਰਨਾ ਕੁਛ ਨਹੀਂ ਹੁੰਦਾ। ਬਾਬਾ ਜੀ ਨੇ ਸਨੇਹ ਕਰਨਾ ਕਰਨਾ ਚਾਹੀਦਾ, ਬਾਬਾ ਜੀ ਕਿਹੜੀ ਚੀਜ਼ ਖਾਣੀ ਚਾਹੀਦੀ ਹੈ, ਕਿਹੜਾ ਕੰਮ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ, ਫਿਰ ਖਾਣ ਵਾਸਤੇ ਪੁੱਛਦੇ ਕਰਨਾ ਤਾਂ ਕੋਈ ਨਹੀਂ, ਤੁਰਨਾ ਹੈ ਹੀ ਨਹੀਂ, ਕੁਛ ਵੀ ਜਾਣਾ ਸਾਰੇ। ਭਾਈ ਗੁਰਦਾਸ ਜੀ ਕਹਿੰਦੇ ਪੁੱਛਦੇ ਹੈ ਵੈਦ ਖਾਸ ਔਸਤ ਨੂੰ ਸੰਜਮ ਸੇ ਕੈਸੇ ਮਿੱਟੇ ਰੋਗ ਸੁੱਖ ਸਹਿਜ ਬਿਮਾਰੀ। ਆਪਾਂ ਨੂੰ ਪੁੱਛਦੇ ਰਹੋ ਵੀ ਬਿਮਾਰੀ ਕੀ ਹੈ, ਦਵਾਈ ਕੀ ਹੈ, ਸਾਰੇ ਰੋਜ਼ ਪੁੱਛਦੇ ਰਹੋ। ਜਿੰਨਾ ਚਿਰ ਦਵਾਈ ਖਾਂਦੇ ਨੇ ਸੰਜਮ ਨਾਲ ਉਹਨਾਂ ਨੇ ਠੀਕ ਨਹੀਂ ਹੁੰਦੇ। ਸੋ ਉਹ ਜਿਹੜਾ ਬੰਦਾ ਸੀ ਭਾਈ ਪਾਲੋ, ਗੁਰੂ ਅੰਗਦ ਦੇਵ ਜੀ ਨੇ ਜਾਣ ਲਿਆ ਵੀ ਇਹ ਬੰਦਾ ਕੇਵਲ ਸਵਾਦ ਲੈਣ ਲਈ ਪੁੱਛ ਰਿਹਾ, ਇਹ ਸਹੀ ਮਹਿਨੇ ਵਿੱਚ ਕੁਝ ਕਰਨਾ ਚਾਹੁੰਦਾ, ਇਹ ਗਾਹਕ ਹੈ। ਤਾਂ ਮਹਾਰਾਜ ਉਹਦੀ ਮਤੀ ਦੇਖ ਕੇ, ਉਹਦੀ ਭਾਵਨਾ ਦੇਖ ਕੇ ਬੋਲੇ ਹਨ, ਭਾਈ ਪਾਲਾ ਨੂੰ ਉਪਦੇਸ਼ ਦੇਣ ਲਈ ਸਤਿਗੁਰੂ ਇਸ ਤਰ੍ਹਾਂ ਕਹਿੰਦੇ ਹਨ, ਭਾਈ ਪਾਲੋ ਤੁਸੀਂ ਪੁੱਛਿਆ ਵੀ ਪਰਮਹੰਸ ਦੇ ਲੱਛਣ ਕੀ ਹਨ, ਸੋ ਸੁਣੋ ਤੁਹਾਨੂੰ ਦੱਸਦੇ ਨਾ। ਦੇਖੋ ਭਾਈ ਪਾਲੋ, ਇਹ ਲੱਛਣ ਸੁਣ ਕੇ ਜੇ ਤੁਸੀਂ ਕਮਾਈ ਕਰੋਗੇ, ਆਪਣੇ ਹਿਰਦੇ ਵਿੱਚ ਇਹਨਾਂ ਲੱਛਣਾਂ ਨੂੰ ਧਾਰਨ ਕਰੋਗੇ, ਤੁਸੀਂ ਵੀ ਫਿਰ ਪਰਮਹੰਸ ਬਣ ਜਾਓਗੇ। ਕਿੰਨੇ ਬੰਦੇ ਹੁੰਦੇ ਆ ਜਿਹੜੇ ਇਸ ਅਵਸਥਾ 'ਚ ਪਹੁੰਚਦੇ ਹਨ, ਕਰੋੜਾਂ ਵਿੱਚੋਂ ਅਰਬਾਂ ਵਿੱਚੋਂ ਕੋਈ ਇੱਕ ਅੱਧਾ ਬੰਦਾ ਇੱਥੇ ਪਹੁੰਚਦਾ ਹੈ ਜਿਹਨੂੰ ਪਰਮਹੰਸ ਦੀ ਅਵਸਥਾ ਕਹਿੰਦੇ ਹਨ। ਪਹਿਲਾਂ ਹੰਸ ਨੂੰ ਸਮਝ ਲਓ, ਫਿਰ ਪਰਮਹੰਸ ਨੂੰ ਵੀ ਸਮਝ ਲਾਂਗੇ। ਪਹਿਲਾਂ ਉਦਾਹਰਣ ਦਿੱਤੀ ਜਾਂਦੀ ਹੈ, ਉਦਾਹਰਣ ਸਮਝ ਆ ਜਾਵੇ ਫਿਰ ਉਹਦਾ ਦ੍ਰਿਸ਼ਟਾਂਤ ਵੀ ਸਮਝ ਆ ਜਾਂਦਾ ਵੀ ਇਹ ਕਾਹਦੇ ਵਾਸਤੇ ਦ੍ਰਿਸ਼ਟਾਂਤ ਦਿੱਤਾ। ਚਲੋ ਪਹਿਲਾਂ ਪਰਮਹੰਸ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਹੰਸ ਨੂੰ ਸਮਝੋ। ਹੰਸ ਕੀ ਕਰਦਾ ਹੈ? ਹਾਂਜੀ, ਜਿਹੜੇ ਹੰਸ ਹੁੰਦੇ ਨੇ ਉਹ ਮਾਨ ਸਰੋਵਰ ਤੇ ਰਹਿੰਦੇ ਨੇ, ਤਿੱਬਤ ਵਿੱਚ ਚਾਈਨਾ ਦੇ ਬਾਰਡਰ ਵੱਲ ਉੱਚੇ ਪਹਾੜਾਂ ਤੋਂ ਚੱਪ ਕੇ ਇੱਕ ਬਹੁਤ ਵੱਡਾ ਸਰੋਵਰ ਆਉਂਦਾ ਹੈ। ਅੱਜ ਕੱਲ੍ਹ ਉੱਤੇ ਹੈਲੀਕਾਪਟਰ ਦੇ ਨਾਲ ਲੋਕ ਜਾਣ ਲੱਗ ਪਏ। ਪਹਿਲਾਂ ਕੋਈ ਸਾਧੂ ਬੰਦਾ ਹੀ ਜਾਇਆ ਕਰਦਾ ਚਾਈਨਾ ਦੇ ਬਾਰਡਰ 'ਤੇ, ਉੱਧਰ ਦੱਸਦੇ ਹਨ ਅਸੀਂ ਤਾਂ ਨਹੀਂ ਗਏ, ਪਰ ਹੁਣ ਸਰਕਾਰ ਨੇ ਬੰਦੋਬਸਤ ਕੀਤਾ ਵੀ ਜੇ ਕਿਸੇ ਨੇ ਮਾਨ ਸਰੋਵਰ 'ਤੇ ਜਾਣਾ ਹੋਵੇ ਉਹਨੂੰ ਉੱਥੇ ਹੈਲੀਕਾਪਟਰਾਂ ਜਹਾਜ਼ਾਂ ਨਾਲ ਸੈਰ ਕਰਾ ਲੈਂਦੇ। ਉਹਦਾ ਮਾਨ ਸਰੋਵਰ ਹੈ, ਉੱਥੇ ਪਹਿਲਾਂ ਸਾਧੂ ਸੰਤ ਬਿਲ ਬਹੁਤ ਤਸਵੀ ਪਹੁੰਚਿਆ ਕਰਦੇ। ਪਹਾੜਾਂ ਨੂੰ ਟੱਪ ਕੇ ਜਾਣਾ ਕਿਹੜਾ ਸੌਖਾ ਸੀ? ਭੁੱਖੇ ਪਾਣੇ ਜਿਹਨਾਂ ਨੇ ਆਪਣਾ ਸਰੀਰ ਸਾਧਿਆ ਹੁੰਦਾ ਸੀ, ਯੋਗ ਸਾਧਨਾ ਨਾਲ ਜੋ ਵੀ ਤੁਰ ਸੀ ਪਹੁੰਚ ਸਕਦੇ। ਹਰ ਇੱਕ ਬੰਦਾ ਇੰਨੀ ਕਰਦਾਰੀ ਨਹੀਂ ਸਹਿ ਸਕਦਾ। ਉੱਥੇ ਕਹਿੰਦੇ ਮਾਨ ਸਰੋਵਰ 'ਤੇ ਹੰਸ ਰਹਿੰਦੇ ਸੀ। ਉਹ ਜਿਹੜੇ ਮਾਨ ਸਰੋਵਰ 'ਤੇ ਹੰਸ ਰਹਿੰਦੇ ਹਨ ਉਹ ਕੀ ਖਾਂਦੇ ਹਨ? ਉਹ ਮੋਤੀ ਖਾਂਦੇ ਆ, ਉਹਨਾਂ ਦੀ ਖੁਰਾਕ ਹੈ ਮੋਤੀ। ਹਾਂਜੀ, ਇੱਕ ਤਾਂ ਉਹ ਮੋਤੀ ਖਾਂਦੇ ਹਨ, ਦੂਜਾ ਉਹਨਾਂ ਦਾ ਗੁਣ ਇਹ ਹੈ ਕਿ ਉਹਨਾਂ ਦੇ ਸਾਹਮਣੇ ਦੁੱਧ ਅਤੇ ਪਾਣੀ ਇਕੱਠਾ ਕਰਕੇ ਰੱਖਦੇ ਹੋ। ਮਾਨੋ ਬਾਲਟੀ ਦੇ ਵਿੱਚ ਦੁੱਧ ਪਾ ਦਿਓ, ਕੁਝ ਪਾਣੀ ਪਾ ਦਿਓ, ਮਿਕਸ ਕਰਕੇ ਕੱਚੀ ਲੱਸੀ ਬਣਾ ਕੇ ਤੁਸੀਂ ਮਨੁੱਖ ਦੇ ਸਾਹਮਣੇ ਰੱਖ ਦਿਓ। ਹੋਰ ਕਿਸੇ ਬੰਦੇ ਨੂੰ ਕੋਈ ਵੀ ਦੁੱਧ ਅਤੇ ਪਾਣੀ ਵੱਖਰਾ ਕਰ ਨਹੀਂ ਕਰ ਸਕਦਾ, ਮਿਲ ਜੋ ਗਿਆ, ਮਿਕਸ ਹੋ ਗਿਆ। ਹੰਸ ਨੂੰ 5 ਮਿੰਟ ਹੀ ਲੱਗਦੇ ਆ ਕਰ ਲੈਂਦੇ, ਦੁੱਧ ਵੱਖਰਾ ਕਰ ਲੈਂਦਾ, ਪਾਣੀ ਵੱਖਰਾ ਕਰ
ਲੈਂਦਾ।
ਜੇ ਕੋਈ ਦੁੱਧ ਅਤੇ ਪਾਣੀ ਨੂੰ ਮਿਕਸ ਕਰਕੇ ਬਾਲਟੀ ਭਰ ਕੇ ਹੰਸ ਦੇ ਅੱਗੇ ਲਿਆ ਰੱਖੇ, ਉਹ ਦੁੱਧ ਅਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੰਸ। ਉਹਦੇ ਵਿੱਚ ਉਹ ਖੂਬੀ ਹੈ, ਗੁਣ ਹੈ ਉਹਦੇ ਵਿੱਚ। ਉਹ ਦੁੱਧ ਨੂੰ ਛੱਡ ਲੈਂਦਾ, ਪਾਣੀ ਨੂੰ ਛੱਡ ਲੈਂਦਾ। ਕੁਦਰਤੀ ਜਿਹੜੀ ਹੰਸ ਦੀ ਸਮਝ ਹੁੰਦੀ ਆ ਉਹਦੇ ਅੰਦਰਲੇ ਪਾਸੇ ਕੋਈ ਐਸੀ ਕੋਈ ਚੀਜ਼ ਹੁੰਦੀ ਹੈ, ਖੱਟੀ ਹੁੰਦੀ ਹੈ। ਜਦੋਂ ਉਹ 2 ਮਿੰਟ 'ਚ ਉਹਦੇ ਵਿੱਚ ਡੁਬੋ ਕੇ ਰੱਖਦਾ ਨਾ ਦੁੱਧ ਦੇ, ਤਾਂ ਦੁੱਧ ਦੀਆਂ ਖੁੱਟੀਆਂ ਜੰਮ ਜਾਂਦੀਆਂ, ਦੁੱਧ ਫਟਾਫਟ ਫਟ ਜਾਂਦਾ, ਉੱਪਰ ਆ ਜਾਂਦਾ, ਪਾਣੀ ਥੱਲੇ ਰਹਿ ਜਾਂਦਾ, ਦੁੱਧ ਦੀਆਂ ਖੁੱਟੀਆਂ ਖਾ ਲੈਂਦਾ, ਪਾਣੀ ਛੱਡ ਲੈਂਦਾ। ਕੁਦਰਤੀ ਹੰਸ ਦੇ ਚੁੱਲ੍ਹ 'ਚ ਖਟਾਸ ਹੁੰਦੀ ਹੈ, ਖੱਟਾਪਣ ਹੁੰਦਾ। ਤੋ ਜਿਵੇਂ ਹੰਸ ਦੁੱਧ ਪੀ ਲੈਂਦਾ ਅਤੇ ਪਾਣੀ ਨੂੰ ਤਿਆਗ ਦਿੰਦਾ, ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਦੀ ਬ੍ਰਹਮਹੰਸ ਹੈ ਉਹ ਆਤਮ ਗਿਆਨ ਆਤਮਾ ਨੂੰ ਗ੍ਰਹਿਣ ਕਰ ਲੈਂਦਾ, ਸਰੀਰ ਨੂੰ ਅਤੇ ਪਾਣੀ ਨੂੰ ਛੱਡ ਲੈਂਦਾ। ਜਿਵੇਂ ਕਬੀਰ ਜੀ ਨੇ ਲਿਖਿਆ ਨਾ, ਕਬੀਰ ਸੰਤੋ ਮਾਖਣ ਖਾਇਆ, ਜਾਚ ਪੀਆ ਸੰਸਾਰ। ਸੰਤਾਂ ਨੇ ਮੱਖਣ ਖਾ ਲਿਆ, ਦੁਨੀਆਂ ਲੱਸੀ ਪੀਂਦੀ ਫਿਰਦੀ ਪੀਵੀ ਜਾਵੇ। ਆਹ ਜਿਹੜਾ ਸਰੀਰ ਹੈ ਤਾਂ ਲੱਸੀ ਹੈ, ਜਿਹੜੀ ਅੰਦਰ ਜੋਤ ਹੈ ਆਤਮਾ ਹੈ, ਜਿਹਨੂੰ ਸੋਲ ਕਹਿੰਦੇ ਨੇ, ਜਿਹਨੂੰ ਆਤਮਾ ਕਹਿੰਦੇ ਨੇ, ਉਹ ਮੱਖਣ ਹੈ, ਉਹ ਤੱਤ ਹੈ। ਸੰਤਾਂ ਨੇ ਉਹਨੂੰ ਤੇ ਸਰੀਰ ਨੂੰ ਵੱਖਰਾ ਵੱਖਰਾ ਕਰ ਲਿਆ ਹੈ। ਸੰਤ ਜਿਹੜੇ ਹਨ ਉਹ ਹੰਸ ਦੀ ਤਰ੍ਹਾਂ ਮੱਖਣ ਦੁੱਧ ਵੱਖਰਾ ਕਰਕੇ, ਲੱਸੀ ਵੱਖਰੀ ਕਰਕੇ ਮਿਲਣਾ ਕਰ ਦਿੰਦੇ, ਇਹਨਾਂ ਨੂੰ ਵੀ ਇਹ ਜ਼ਰੂਰਤ ਹੈ ਅਤੇ ਇਹ ਸੱਚ ਹੈ। ਜਿਵੇਂ ਹੰਸ ਦੁੱਧ ਪੀ ਕੇ ਉਡਾਰੀ ਮਾਰਦਾ ਹੈ, ਦੂਰ ਦੂਰ ਹੰਸ ਵਿੱਚ ਕਈ ਕਰਨ ਲੈ ਸਾਸ। ਗੁਰਬਾਣੀ 'ਚ ਹੰਸ ਦੀ ਬੜੀ ਉਪਮਾ ਆਉਂਦੀ। ਭਾਈ ਗੁਰਦਾਸ ਜੀ ਨੇ ਵੀ ਦੇਖਿਆ, ਪੰਛੀਆਂ ਨੇ ਮੈਂ ਹੰਸ ਮੇਰੇ ਗੁਲਾਗਨ, ਮੈਂ ਸਾਰ ਦੂਰ ਗੁਲਾਗਨ, ਮੈਂ ਸ੍ਰੀ ਰਾਜ ਪਾਸ ਪਤਾ ਹੈ। ਉਹਨਾਂ ਨੇ ਕਿਹਾ, ਜਿਵੇਂ ਪੱਥਰਾਂ 'ਚੋਂ ਪਾਰਸ ਦਾ ਪੱਥਰ ਮਹਿੰਗਾ ਹੈ, ਜਿਵੇਂ ਰਾਗਾਂ 'ਚੋਂ ਸ੍ਰੀ ਰਾਜ ਮਹਿੰਗਾ ਹੈ, ਜੰਗਲ ਦੇ ਜਾਨਵਰਾਂ 'ਚ ਬੱਬਰ ਸ਼ੇਰ ਵੱਡਾ ਹੈ, ਪਾਣੀ ਦੇ ਜਲਾਸਿਆਂ ਨਾਲੋਂ ਸਮੁੰਦਰ ਸਭ ਤੋਂ ਵੱਡਾ ਹੈ, ਜਿਵੇਂ ਇਹ ਸਾਰੀਆਂ ਚੀਜ਼ਾਂ ਆਪਣੇ ਆਪਣੇ ਮਹਿਕਮੇ 'ਚੋਂ ਕਹਿ ਲਓ ਆਪਣੇ ਆਪਣੇ ਤਰੀਕੇ ਦੇ ਨਾਲ ਵੱਡੀਆਂ ਨੇ, के अंदर पंछियों में चूहों से बढ़ता है। क्यों? पहली गल तो नाश्ता ही करे तो 25-30 हजार से मोती खा गया, जो दोपहर का भोजन किया तो लखा रुपया से मोती खा गया, जिसकी खुराक हजारा लखा नहीं है वो आपे महंगा हो गया। फिर वो कला खाता ही नहीं, मोती खा के ताजे देखो उड़ाई मारे हजार हजार भी 2-2 हजार भी उड़ता ही जाता, जहाज का भी तेल मुक्का वाला हो जी पर वो फिर उठी जाता ताजे तौर इन्नी जो पंछी उड़ारी मार लेगा, पंछी उड़ारी मारेगा मील 2 मील वील मार लेगा फिर बह लेगा वो उड़ी जाता उड़ारी और बराबर कोई नहीं। महाराज जी पानी चाहता ना हंसा से उकड़ रही उड़ारी उकड़ रहन लगा हंस बड़ी उड़ारी मारदा मैं भी उड़ारी मारा हम तुम जानते हो कुकर की उड़ारी कि फटफड़ फटता है थोड़ा जहा उड़ा डिग पाया तो कुकड़ हंस की रेस जरा घर जाता फंस की रेस कोई मछली कर ही नहीं सकता मोती खाने वाला तो उड़ारी मारता। फिर साहब समझे जेड़े पंछी उठते ने बहुत घट पंछी हो गए जो तर भी लेंगे हो हंस तर भी लेना तो तरदा कि पानी में 1000 मीट 2000 मीट नदी में तुर तरना तो चली जाता इन्ना लम्मा तर के पहली वो पूरी है उड़ारी नहीं पूरी है दोवे गुण जोड़े ने बगला कहते ने एक बार हंस की रेस मैं कह मैं भी हंस नई देंगे पानी चाहते हंसा देख तरन दिया आया जाओ हंसा तरद्या देख के बदलिया शौक होया अभी भी उड़ारी मारना हंसा देख तरन दिया बगा आया जाओ दुख मोए बग दुखड़े सिर तर उपर पाओ जान से बोलना उठता रहा माड़ा मोटा पर तर नहीं सकता रहा पानी च पर पानी के उत्ते खिलो के रहा जो तो मछली आँगी चुप लै जाता तो थोड़ा इन्ना काम होंगे पानी में बोल रहा पानी में कोई मतलब नहीं होंगे उन्हें आखिया आप भी तर के देखते हैं जो उड़ाई मारी तो बदला एकदम लत्तां उत्ते हो गई सिर तक लत्ते मर गए गुरु साहब ने गल पानी च लिख दी हंसा देख चलन दे बगा आया चाओ दुग मूए बग बपड़ बेचारे मरने डुब गए सिर तर उपर पाओ फिर थले पैर उत्ते बगला गए हंस की लीस बगला नहीं कर सकता तो वो हंस जोड़ा मोती खाता है दुध के पानी बखरा बखरा करता है हजारा मील की उदारी मारता है हजारा मील की तारी लाता वो हंस कहते सारे पंछियों का राजा हंस कहते हंस है जो परमहंस है गुरसिख है उपर की गल है वो किमें हम महाराज गुरु अंगद देव जी दस दे जिमें हंस मोती खादा हंस मोती खादा ब्रह्म ज्ञानी गुरसिख परमहंस जो मुक्ति खादा मुक्ति इस दुनिया तो मुक्ति हो जाए जन्म मरण कटिया जाए वो खुराक वोदा निशाना वोदा भोजन मुक्ति है मुक्ति की अवस्था वो मिलती है जिमें हंस मोती खाता तो परमहंस मुक्ति चाहता है जो मुक्ति मिलती है संसार तो मुक्ति प्राप्त कर भी लेंदा ये नहीं चाहता ही है परमहंस तो मुक्त हो जाता है जरा हंस है रहा जिते है चाइना के बार्डर से हिंदुस्तान से चाइना के बार्डर से मान सरोवर है उसे रहा मान सरोवर से भी उसकी रिहायश है कहते गुरसिख की रिहायश कितने परमहंस की कहते गुरु के शब्द में गुरु का शब्द मान सरोवर है तो गुरु के शब्द में रहा शब्द में सुरती वाहेगुरु 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 जपता रहा गुरबाणी में जगीन रहा हाँ उतो मान सरोवर तो मोती चुगते हैं जिमें हंस गुरबाणी मुक्ति प्राप्त करते हैं परमहंस हाँ जी
ਜਿਵੇਂ ਹੰਸ ਦੇ ਅੱਗੇ ਦੁੱਧ ਤੇ ਪਾਣੀ ਰੱਖ ਦੇ ਇਕੱਠਾ ਕਰਕੇ ਮਿਕਸ ਕਰਕੇ ਵੱਖਰਾ ਕਰਦਾ, ਗੁਰਮੁਖ ਪਰਮਹੰਸ ਦੇ ਸਾਹਮਣੇ ਵੀ ਇਹ ਸਮੱਸਿਆ ਹੈ ਕਿ ਦੇਹ ਔਰ ਆਤਮਾ ਇਕੱਠੇ ਹੋਏ ਪਏ ਨੇ, ਦੇਹ ਤੇ ਆਤਮਾ ਮਿਕਸ ਹੋਏ ਪਏ ਨੇ। ਦੇਹ ਜੜ ਹੈ, ਇਹ ਜਿਹੜਾ ਸਰੀਰ ਹੈ ਸਾਡਾ ਇਹ ਜੜ ਹੈ, ਪਰ ਆਤਮਾ ਦੀ ਸੱਤਾ ਨਾਲ ਚੇਤਨ ਹੈ। ਸਾਨੂੰ ਲੱਗਦਾ ਹੈ ਜਿਉਂਦਾ ਜਾਗਦਾ ਹੈ ਤਾਂ ਸਰੀਰ ਚੇਤਨ, ਪਰ ਸਰੀਰ ਆਪ ਚੇਤਨ ਨਹੀਂ, ਇਹਦਾ ਦੂਸਰੀ ਤਾਕਤ ਨਾਲ ਚੇਤਨ ਹੈ ਜਿਹੜੀ ਕਾਲਪੁਰ ਦੀ ਜੋਤ ਮਿਕਸ ਹੋਈ ਪਈ ਹੈ। ਦੁੱਧ ਤੇ ਪਾਣੀ ਰਲਿਆ ਪਿਆ, ਦੁੱਧ ਮੈਨੇ ਆਤਮਾ, ਪਾਣੀ ਮੈਨੇ ਸਰੀਰ, ਇਹ ਦੋਵੇਂ ਚੀਜ਼ਾਂ ਮਿਕਸ ਹੋਈਆਂ ਪਈਆਂ ਹਨ। ਬਿਨਾਂ ਬ੍ਰਹਮ ਗਿਆਨ ਦੀ ਵਿਚਾਰ ਕੀਤਿਆਂ, ਬਿਨਾਂ ਗੁਰਬਾਣੀ ਦੀ ਵਿਚਾਰ ਕੀਤਿਆਂ ਆਤਮਾ ਦੇ ਸਰੀਰ ਵੱਖਰੇ ਵੱਖਰੇ ਨਜ਼ਰ ਨਹੀਂ ਆਉਂਦੇ। ਸਾਰਿਆਂ ਨੂੰ ਆਪਣਾ ਸਰੀਰ ਹੀ ਆਤਮਾ ਨਜ਼ਰ ਆਉਂਦਾ, ਹਾਲਾਂਕਿ ਸਰੀਰ ਆਤਮਾ ਨਹੀਂ ਹੈ। ਸਰੀਰ ਤਾਂ ਆਤਮਾ ਦੇ ਰਹਿਣ ਵਾਸਤੇ ਕੁੱਝ ਸਮੇਂ ਲਈ ਕਿਰਾਏ ਦਾ ਮਕਾਨ ਹੈ, ਕੁੱਝ ਸਮੇਂ ਲਈ ਕਿਰਾਏ ਦਾ ਮਕਾਨ ਹੈ, ਉਹਦੇ ਚ ਰਹਿ ਕੇ ਚਲੇ ਜਾਣਾ। ਪੱਕਾ ਤਾਂ ਨਹੀਂ ਰਹਿਣਾ ਹੈ ਸਰੀਰ 'ਚ ਹਮੇਸ਼ਾ ਤਾਂ ਨਹੀਂ ਰਹਿਣਾ, ਪਰ ਸਾਨੂੰ ਲੱਗਦਾ ਇਹ ਨਹੀਂ ਮੈਂ ਹਾਂ, ਬਸ ਮੈਂ ਆਪਣੇ ਆਪ ਨੂੰ ਸਰੀਰ ਹੀ ਮੈਂ ਸਮਝਦਾ ਹਾਂ, ਹਾਲਾਂਕਿ ਸਰੀਰ ਮੈਂ ਨਹੀਂ ਹੈ। ਸਰੀਰ ਤਾਂ ਇਸ ਆਤਮਾ ਵਾਸਤੇ ਰਹਿਣ ਦੇ ਵਾਸਤੇ ਥੋੜ੍ਹਾ ਜਿਹਾ ਸਮਾਂ ਇੱਕ ਸਾਧਨ ਵਸੀਲਾ ਮਿਲਿਆ ਹੋਇਆ। ਹਾਂਜੀ, ਪਹਿਲਾਂ ਇਹ ਵਿਚਾਰ ਪਰਮਹੰਸ ਗੁਰਸਿੱਖਾਂ ਨੂੰ ਪੈਦਾ ਹੁੰਦੀ ਹੈ, ਕੀ ਹੁੰਦੀ ਹੈ ਵੀ ਮੈਂ ਸਰੀਰ ਨਹੀਂ, ਮੈਂ ਇਸ ਸਰੀਰ ਤੋਂ ਵੱਖਰਾ ਹਾਂ, ਇਹ ਸਰੀਰ ਮੇਰਾ ਹੈ। ਜਿਵੇਂ ਸਾਹ ਨੇ ਬੋਲਣਾ ਇਹ ਹੱਥ ਮੇਰਾ ਹੈ, ਇਹਦਾ ਨਹੀਂ ਕਹਿੰਦੇ ਇਹ ਹੱਥ ਮੈਂ, ਕਹਿੰਦਾ ਹੈ ਹੱਥ ਮੈਂ, ਇਹ ਹੱਥ ਮੇਰਾ ਹੈ। ਜਿਵੇਂ ਕਹਿੰਦੇ ਹਾਂ ਮਕਾਨ ਮੇਰਾ ਹੈ, ਪਰ ਕਦੀ ਕਿਸੇ ਮੂਰਖ ਨੇ ਕਿਹਾ ਵੀ ਇਹ ਮਕਾਨ ਮੈਂ, ਇਹ ਕਾਰ ਗੱਡੀ ਮੈਂ, ਇਹ ਮੋਟਰਸਾਈਕਲ ਮੈਂ, ਮੇਰਾ ਏਦਾਂ ਕਹਿੰਦੇ। ਏਦਾਂ ਹੀ ਸਰੀਰ ਮੇਰਾ ਹੈ, ਮੈਂ ਸਰੀਰ ਨਹੀਂ, ਮੈਂ ਸਰੀਰ ਤੋਂ ਵੱਖਰਾ ਜਿਹੜਾ ਮਾਲਕ ਹੈ। ਜਿਵੇਂ ਕਹਿੰਦਾ ਮਕਾਨ ਮੇਰਾ ਹੈ, ਪਰ ਕਦੀ ਨਹੀਂ ਕੋਈ ਕਹਿੰਦਾ ਮਕਾਨ ਮੈਂ, ਜੇ ਕੋਈ ਕਹੇ ਮਕਾਨ ਮੈਂ ਕਹਿੰਦੇ ਪਾਲਣ, ਮਕਾਨ ਤਾਂ 50 ਬਦਲੇ, ਨਹੀਂ ਪਸੰਦ ਆਇਆ ਦੂਜਾ ਮਕਾਨ ਲੈ ਲਿਆ, ਉਹ ਨਹੀਂ ਆਇਆ ਤੀਜਾ ਲੈ ਲਿਆ, ਕਿਰਾਏ ਦੇ ਮਕਾਨ ਵੀ ਬਦਲੇ, ਆਪਣੇ ਖਰੀਦੇ ਹੋਏ ਵੀ ਬਦਲੇ, ਪਤਾ ਨਹੀਂ ਕਿੰਨੇ ਮਕਾਨ ਬਦਲੇ। ਕਬੀਰ ਜੀ ਕਹਿੰਦੇ ਐਸੇ ਘਰ ਹਾਂ ਬਹੁਤ ਵਸਾਏ, ਏਦਾਂ ਦੇ ਘਰ ਤੇ ਅਸੀਂ ਬੜੇ ਵਸਾਏ ਨੇ, ਇੱਕ ਵਾਰੀ ਥੋੜ੍ਹਾ, ਲੱਖਾਂ ਵਾਰੀ ਅਸੀਂ ਦੁਨੀਆਂ 'ਤੇ ਆਏ, ਲੱਖਾਂ ਵਾਰੀ ਗਏ, ਕਦੀ ਸੱਪ ਬਣੇ, ਕਦੀ ਸ਼ੇਰ ਬਣੇ, ਕਦੀ ਕੁੱਤਾ ਬਣੇ, ਕਦੀ ਗਿੰਦਾ ਬਣੇ, ਕਦੀ ਕੁਛ ਬਣੇ, ਕਦੀ ਕੁਛ ਬਣੇ, ਉਹ ਸਾਰੇ ਘਰਾਂ 'ਚ ਰਹੇ, ਅਸੀਂ ਵੱਖਰੇ ਹਾਂ, ਇਹ ਘਰ ਵੱਖਰੇ ਸਾਡੇ। ਇਹ ਵਿਚਾਰ ਜਿਹੜੀ ਹੈ ਗੁਰਸਿੱਖ ਪਰਮਹੰਸ ਨੂੰ ਆਉਂਦੀ ਹੈ, ਗੁਰਬਾਣੀ ਵਿੱਚੋਂ ਨਿਕਲਦੀ ਹੈ। ਹਾਂਜੀ, ਫਿਰ ਦੇਹ ਜਿਹੜੀ ਹੈ ਨਾ ਉਹ ਇੱਕ ਸਾਰ ਨਹੀਂ ਰਹਿੰਦੀ, ਮੈਂ ਇੱਕ ਸਾਰ ਹੀ ਰਹਿੰਦਾ, ਉਹ ਆਤਮਾ ਮੈਂ, ਮੈਂ ਸਰੀਰ ਨੂੰ ਨਹੀਂ ਕਹਿੰਦਾ। ਆਮ ਆਦਮੀ ਸਰੀਰ ਨੂੰ ਮੈਂ ਕਹਿੰਦਾ, ਆਪਾਂ ਸਾਰੇ ਸਰੀਰ ਨੂੰ ਮੈਂ ਕਹਿੰਦੇ, ਫੋਟੋ 'ਚ ਦੇਖ ਆਹ ਦਿਨ ਮੇਰੀ ਫੋਟੋ, ਮੈਂ ਖੜਾ, ਉਹ ਮੈਂ ਨਹੀਂ ਖੜਾ, ਸਰੀਰ ਖੜਾ, ਮੈਂ ਤਾਂ ਇੱਥੇ ਬੈਠਾ, ਫੋਟੋ ਵਿੱਚ ਤਾਂ ਨਹੀਂ ਚਲਾ ਗਿਆ, ਅੱਖੋਂ ਸਰੀਰ ਵਾਲੇ। ਫਿਰ ਸਰੀਰ ਇੱਕੋ ਜਿਹਾ ਨਹੀਂ ਰਹਿੰਦਾ, ਜਿਸ ਦਿਨ ਮਾਤਾ ਪਿਤਾ ਦਾ ਸਹਿਯੋਗ ਹੁੰਦਾ ਉਸ ਦਿਨ ਸਾਹ ਸੰਗਤ ਦੀ ਰੇਤ ਦੇ ਕਣ ਦਾ ਹਜ਼ਾਰਵਾਂ ਹਿੱਸਾ ਕਹਿ ਲਓ ਜਾਂ ਲੱਖਵਾਂ ਹਿੱਸਾ ਕਹਿ ਲਓ, ਕਈਆਂ ਸੂਖਮ ਬੀਜ ਹੁੰਦਾ, ਉਹ 9 ਮਹੀਨਿਆਂ ਵਿੱਚ ਬਣਦਾ 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 ਇੱਕ ਬੱਚਾ ਬਣ ਕੇ ਜਨਮ ਲੈਂਦਾ। ਜਿਸ ਟਾਈਮ ਉਹਦਾ ਜਨਮ ਹੁੰਦਾ 40 ਦਿਨਾਂ 'ਚ ਉਹ ਡਬਲ ਹੋ ਜਾਂਦਾ। ਇਹ ਨੋਟ ਕਰਨਾ ਕਿ ਬੱਚਾ ਜਨਮ ਲਵੇ ਤੇ 40 ਦਿਨ ਦਾ ਟਾਈਮ ਬਾਅਦ ਦੇਖੋ ਪੂਰਾ ਸਰੀਰ ਦੁੱਗਣਾ ਹੋ ਚੁੱਕਾ ਹੁੰਦਾ, ਜਨਮ ਦੇ ਟਾਈਮ ਸਾਲ ਵਿੱਚ 24 ਗੁਣਾ ਹੋ ਜਾਂਦਾ, 10 ਸਾਲ 8 ਗੁਣਾ ਹੋ ਜਾਂਦਾ, 20 ਸਾਲਾਂ 'ਚ ਉਹ 16 ਗੁਣਾ ਹੋ ਜਾਂਦਾ, 30 ਸਾਲਾਂ 'ਚ ਪੂਰਾ ਗੱਭਰੂ ਜਵਾਨ, 40 ਤੱਕ ਜਿੰਨਾ ਮੋਟਾ ਤਾਜ਼ਾ ਹੋਣਾ ਹੋ ਜਾਂਦਾ, ਉਸ ਤੋਂ ਬਾਅਦ ਫਿਰ ਬੈਠ ਕੇ ਲੱਗ ਜਾਂਦਾ, 85 ਪੱਤੇ ਪੈ ਪੱਥਰ ਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਕੋਲ ਕੌਣ ਆ ਕੇ ਬਹਿ ਗਿਆ ਤੇ ਕੌਣ ਚਲਾ ਗਿਆ। ਉਹਨੂੰ ਕਹਿੰਦੇ ਜੜ, ਇਹ ਸਾਡੀ ਦੇਹ ਜਿਹੜੀ ਹੈ ਜੜ ਹੈ, ਇਹ ਪੱਥਰ ਹੈ। ਮੁਰਦੇ ਦੀ ਲਾਸ਼ ਦੇ ਕੋਲ ਕਿੰਨੇ ਬੰਦੇ ਆਏ ਨੇ, ਕਿੰਨੇ ਗਏ ਨੇ, ਮੁਰਦੇ ਨੂੰ ਕੋਈ ਪਤਾ ਨਹੀਂ। ਸਰੀਰ ਜੜ ਹੈ, ਮਹਾਰਾਜ ਕਹਿੰਦੇ ਇਹ ਸਾਰਿਆਂ ਦੇ ਸਾਹਮਣੇ ਤੱਥ ਹੈ। ਔਰ ਇਹ ਦੇਹ ਜਿਹੜੀ ਦੁੱਖ ਰੂਪ ਹੈ, ਇਹਦੇ ਵਿੱਚ ਦੁੱਖ ਹੀ ਨਿਕਲਦੇ ਹਨ। ਇਹਦੇ ਵਿੱਚ ਪਸੀਨਾ, ਮਲ ਮੂਤਰ, ਗੰਦਗੀ ਨਿਕਲਦੀ ਹੈ। ਇਹਦੇ ਵਿੱਚ ਬਿਮਾਰੀਆਂ ਦੇ ਰੋਗ ਪੈਦਾ ਹੁੰਦੇ ਨੇ, ਇਹਦੇ ਵਿੱਚ ਦੁੱਖ ਹੀ ਦੁੱਖ ਨਿਕਲਦੇ ਨੇ। ਅੱਜ ਦੀ ਤੇ ਕੱਲ ਇਹਦੇ ਵਿੱਚ ਦੁੱਖ ਨਿਕਲਣਾ ਹੀ ਨਿਕਲਣਾ। ਬੁੱਢੇ ਪੇ ਵਿੱਚ ਆ ਕੇ ਬਿਮਾਰੀਆਂ ਨੇ ਘੇਰੀ ਲੈਣੀ। ਹਾਂਜੀ, ਜਿਹੜਾ ਬ੍ਰਹਮ ਗਿਆਨੀ ਹੈ, ਗੁਰਸਿੱਖ ਹੈ, ਇਹਦੇ ਤੇ ਵਿਚਾਰ ਕਰਦਾ ਰਹਿੰਦਾ ਵੀ ਇਹਦੇ ਚ ਰਹਿਣ ਵਾਲੀ ਆਤਮਾ ਸੱਤ ਹੈ, ਇਹ ਜਿਹੜਾ ਸਰੀਰ ਇਹ ਝੂਠ ਹੈ, ਆਤਮਾ ਚੇਤਨ ਹੈ, ਇਹ ਸਰੀਰ ਜੜ ਹੈ, ਆਤਮਾ ਆਨੰਦ ਸਰੂਪ ਹੈ, ਇਹ ਦੁੱਖ ਰੂਪ ਹੈ। ਪਹਿਲੇ ਵੀ ਮੈਂ ਸੀਗਾ, ਬੜੀਆਂ ਦੇਹਾਂ ਧਾਰਨ ਕਰਕੇ ਪ੍ਰਮੀਤ ਜੀ ਨੇ ਲਿਖ ਦਿੱਤਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਨੇ, ਐਸੇ ਕਾਰਨਾਂ ਨੂੰ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ। ਅਸੀਂ ਗਰਭ ਜੋਨੀ ਚ ਹੋ ਕੇ ਆਏ ਹਾਂ, ਕਿੰਨੇ ਘਰ ਵਸਾਏ ਨੇ ਗਿਣਤੀ ਕੋਈ ਨੀ, ਬੜੇ ਵਸਾਏ। ਕਈ ਸਾਡੇ ਪਰਿਵਾਰ ਬਣੇ, ਕਈ ਪਰਿਵਾਰ ਸਾਡੇ ਉੱਜੜੇ, ਕਈ ਨਹੀਂ ਵੀ ਇਹੀ ਸਾਡਾ ਪਰਿਵਾਰ ਆ, ਪਰ ਅਸੀਂ ਸਾਨੂੰ ਬੱਚਿਆਂ ਵਿਆਹ, ਸਾਡੀ ਪਤਨੀ ਆ, ਸਾਡੇ ਬੱਚੇ ਆ, ਮਾਂ ਪਿਓ ਇੰਨਾ ਹੀ ਆ, ਏਦਾਂ ਦੇ ਪਤਾ ਨਹੀਂ। ਮਹਾਰਾਜ ਕਹਿੰਦੇ ਚੇਤਿਆਂ ਕੇ ਬਾਪ, ਚੇਤਿਆਂ ਕੇ ਬੇਟੇ, ਚੇਤੇ ਕੋਲ ਚੇਲੇ ਰੂਏ। ਕਿੰਨਿਆਂ ਦੇ ਅਸੀਂ ਬਾਪ ਬਣਿਆ, ਕਿੰਨਿਆਂ ਦੇ ਅਸੀਂ ਬੇਟੇ ਬਣਿਆ, ਕਿੰਨਿਆਂ ਦੇ ਅਸੀਂ ਗੁਰੂ ਬਣਿਆ, ਕਿੰਨੇ ਦੇ ਅਸੀਂ ਚੇਲੇ ਬਣਿਆ, ਕੋਈ ਗਿਣਤੀ ਨਹੀਂ ਪਿੱਛੋਂ ਦੀ। ਕਰੋੜਾਂ ਅਰਬਾਂ ਖਰਬਾਂ ਸਾਲ ਦਾ ਹਿਸਾਬ ਕਿਤਾਬ ਹੈ, ਕੋਈ ਲਿਖਿਆ ਪੜਿਆ ਜਾ ਹੀ ਨਹੀਂ ਸਕਦਾ। ਪਰ ਮਹਾਰਾਜ ਕਹਿੰਦੇ ਐਸੀ ਵਿਚਿੱਤਰ ਇਹ ਜਨਮ ਮਰਨ ਦੀ ਖੇਡ ਚੱਲ ਰਹੀ ਹੈ, ਪਰ ਆਤਮਾ ਸਦਾ ਹੀ ਹੈ। ਉਸ ਕਰਕੇ ਉਸ ਆਤਮਾ ਨੂੰ ਇਸ ਸਰੀਰ ਤੋਂ ਵੱਖਰਾ ਕਰ ਲਵੇ ਤਾਂ ਗਿਆਨੀ ਪੁਰਖ ਹੈ। ਇਹ ਆਤਮਾ ਹੁਣ ਵੀ ਪ੍ਰਤਾਪ ਹੈ, ਤੂੰ ਕਹਿ ਸਕਦਾ ਵੀ ਆਤਮਾ ਹੈ ਕਿ ਦੱਸੋ? ਤੁਸੀਂ ਹਰ ਚੀਜ਼ ਨੂੰ ਕਹਿ ਸਕਦੇ ਹੋ ਹੈ ਨੀ, ਇਹ ਹੈ ਨੀ, ਇਹ ਹੈ ਨੀ, ਇਹ ਹੈ ਨੀ, ਪਰ ਆਤਮਾ ਨੂੰ ਤਾਂ ਨਹੀਂ ਕਹਿ ਸਕਦੇ। ਸਰਦਾਰ ਭਗਤ ਸਿੰਘ ਜੀ ਜਿਹਨਾਂ ਨੇ ਕਾਂਗਰਸ ਦਾ ਕਤਲ ਕੀਤਾ ਲਾਹੌਰ ਦੀ ਜੇਲ੍ਹ ਵਿੱਚ, ਬੰਦ ਸਨ, 1930 ਦੀ ਗੱਲ ਹੈ। ਉਸੇ ਜੇਲ੍ਹ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਰੰਗਵਾਲ ਵਾਲੇ ਬੰਦ ਸਨ। ਸਰਦਾਰ ਭਗਤ ਸਿੰਘ ਅਦਾ ਦੇ ਉੱਤੇ ਕਮਿਊਨਿਜ਼ਮ ਦਾ ਬੜਾ ਅਸਰ ਪੈ ਗਿਆ ਸੀ। ਕਾਮਰੇਡਾਂ ਦੀਆਂ ਕਿਤਾਬਾਂ ਪੜ੍ਹ ਕੇ ਇੱਦਾਂ ਮੰਨਦੇ ਸਨ ਵੀ ਰੱਬ ਸ਼ਾਇਦ ਹੈ ਨਹੀਂ। ਭਾਈ ਸਾਹਿਬ ਰਣਜੀਤ ਸਿੰਘ ਜੀ ਉਹਨਾਂ ਨੂੰ ਇਸ ਕਰਕੇ ਮਿਲੇ ਸਨ ਕਿ ਉਹ ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀ ਸਰਦਾਰ ਰੂਪ ਸਿੰਘ, ਉਹਨੇ ਬੇਨਤੀ ਕੀਤੀ ਕਿ ਭਗਤ ਸਿੰਘ ਤੁਹਾਨੂੰ ਮਿਲਣਾ ਚਾਹੁੰਦਾ, ਅੱਜ ਤੁਸੀਂ ਜੇਲ੍ਹ ਤੋਂ ਨਿਕਲ ਜਾਣਾ, ਭਗਤ ਸਿੰਘ ਨਾਲ ਜਿਹੜਾ ਤੁਸੀਂ ਮਿਲ ਕੇ ਜਾਓ। ਭਾਈ ਸਾਹਿਬ ਭਗਤ ਸਿੰਘ ਨੂੰ ਮਿਲਣ ਗਏ। ਭਗਤ ਸਿੰਘ ਬੜੇ ਸਤਿਕਾਰ ਨਾਲ, ਕਿਉਂਕਿ ਭਗਤ ਸਿੰਘ ਦੀ ਉਮਰ ਭਾਈ ਰਣਜੀਤ ਸਿੰਘ ਤੋਂ ਅੱਧੀ ਉਮਰ ਸੀ, ਉਹਨਾਂ ਦੇ ਬੱਚਿਆਂ ਵਰਗਾ ਸੀ, ਉਹਨੇ ਬੜੀ ਰਿਸਪੈਕਟ ਕੀਤੀ ਭਾਈ ਸਾਹਿਬ ਨੂੰ। 30 ਸਾਲ ਲਗਭਗ ਛੋਟਾ ਸੀਗਾ, ਉਹਨੇ ਪੈਰੀ ਹੱਥ ਲਾਇਆ, ਬੜੀ ਇੱਜ਼ਤ ਕੀਤੀ, ਬੜੇ ਪਿਆਰ ਨਾਲ ਗੱਲਾਂ ਬਾਤਾਂ ਦੇਸ਼ ਦੀਆਂ ਰਾਜਨੀਤੀ ਦੀਆਂ ਭਾਈ ਸਾਹਿਬ ਨਾਲ ਕੀਤੀਆਂ। 2 ਘੰਟੇ ਮੁਲਾਕਾਤ ਕਰੀ, ਫਾਂਸੀ ਕੋਠੀ 'ਚ ਬੰਦ ਸੀਗਾ, ਭਾਈ ਸਾਹਿਬ ਉਹਦੇ ਕੋਲ ਜਾ ਸਕਦੇ ਸੀ, ਉਹ ਭਾਈ ਸਾਹਿਬ ਕੋਲ ਨਹੀਂ ਜਾ ਸਕਦਾ ਫਾਂਸੀ ਕੋਠੀ 'ਚੋਂ ਨਿਕਲ ਕੇ। 2 ਘੰਟੇ ਗੱਲਾਂ ਬਾਤਾਂ 'ਚ ਭਾਈ ਸਾਹਿਬ ਪੁੱਛਦੇ ਨੇ ਭਗਤ ਸਿੰਘ ਜੀ, ਤੁਸੀਂ ਕੇਸ ਕਿਉਂ ਪਟਾਏ ਨੇ? ਉਹਨੇ ਪਹਿਲਾ ਜਿਹੜਾ ਜਵਾਬ ਦਿੱਤਾ ਉਹ ਇਹ ਸੀ ਕਿ ਕੇਸਾਂ ਵਾਲੇ ਰੂਪ ਵਿੱਚ ਸਾਡੀਆਂ ਜਿਹੜੀਆਂ ਅਖਬਾਰਾਂ ਨੇ, ਇੰਡੀਆ ਦੀਆਂ ਹਿੰਦੂ ਅਖਬਾਰਾਂ, ਸਿੱਖਾਂ ਦੀ ਫੋਟੋ ਛਾਪ ਕੇ ਰਾਜੀ ਨਹੀਂ ਹੁੰਦੀਆਂ। ਮੈਨੂੰ ਇੰਨੀ ਮਸ਼ਹੂਰੀ ਨਹੀਂ ਸੀ ਮਿਲਦੀ ਜਿਵੇਂ ਕੇਸ ਰੱਖੇ ਹੁੰਦੇ। ਅੱਜ ਮੈਂ ਸਾਰੇ ਹਿੰਦੁਸਤਾਨ ਦਾ ਹੀਰੋ ਹਾਂ, ਫਿਰ ਮੈਂ ਇਕੱਲੇ ਸਿੱਖਾਂ ਦਾ ਹਾਂ। ਭਾਈ ਸਾਹਿਬ ਨੇ ਗੱਲ ਕਹੀ, ਕਹਿਣ ਲੱਗੇ ਭਗਤ ਸਿੰਘ ਜੀ, ਫਿਰ ਤਾਂ ਤੁਹਾਡੀ ਸੋਚ ਛੋਟੀ ਹੈ, ਫਿਰ ਤੁਸੀਂ ਸਿਰਫ ਆਪਣੀ ਪਬਲਿਸਿਟੀ ਵਾਸਤੇ ਹੀ ਇਹ ਰੂਪ ਬਦਲ ਲਿਆ ਹੈ। ਗੁਰੂ ਸਾਹਿਬ ਉਹਨਾਂ ਨੇ ਮਿਸਾਲ ਦਿੱਤੀ, ਸਰਦਾਰ ਵਿਧਾਨ ਸਿੰਘ ਚੁੱਗਾ ਮੋਗੇ ਦੇ ਕੋਲ ਪਿੰਡ ਹੈ ਚੁੱਗਾ ਉੱਥੋਂ ਦੇ ਸਨ ਉਹਨਾਂ ਨੇ ਮਿਸਾਲ ਦਿੱਤੀ ਵੀ ਉਹਨਾਂ ਨੂੰ ਪ੍ਰਤਾਪ ਸਿੰਘ ਸ਼ਰਾਬੇ ਨੂੰ ਸਿਰਫ ਇੰਨੀ ਗੱਲ ਕਹੀ ਸੀ ਕਿ ਬਾਪੂ ਜੀ ਤੁਹਾਡਾ ਗਾੜਾ ਪਛਾਣਿਆ ਜਾਣਾ ਹੈ ਚਿੱਟਾ ਤੁਸੀਂ ਰੂਪੋਰ ਬਣਾ ਕੇ ਕਾਲਾ ਕਰ ਲਓ ਤਰਫ ਲਾ ਲਓ ਅਤੇ ਵਿਧਾਨ ਸਿੰਘ ਚੁੱਗ ਨੇ ਕਿਹਾ ਸੀ ਪ੍ਰਤਾਪ ਸਿੰਘ ਗੱਲ ਹੁਣ ਕਹੀ ਸੀ ਦੁਬਾਰਾ ਨਾ ਕਹੀ ਮੈਂ ਚਾਰ ਦਿਨ ਦੀ ਜ਼ਿੰਦਗੀ ਵਾਸਤੇ ਕਲਗੀ ਵਾਲੇ ਦੇ ਦਾੜੇ ਉੱਤੇ ਬੂਹੇ ਦਾ ਪੋਚਾ ਨਹੀਂ ਮਾਰਨਾ ਚਾਹੁੰਦਾ ਅਤੇ ਤੂੰ ਭਗਤ ਸਿੰਘ ਆਖਿਆ ਮੂੰਹ ਹੀ ਮਿਲਾ ਛੱਡਿਆ ਦਸਵੇਂ ਪਾਤਸ਼ਾਹ ਦੀ ਮੋਹ ਹੀ ਖਤਮ ਕਰਤੀ ਭਗਤ ਸਿੰਘ ਕਹਿਣ ਲੱਗਾ ਉਹ ਤਾਂ ਠੀਕ ਹੈ ਭਾਈ ਸਾਹਿਬ ਜੀ ਪਰ ਇੱਕ ਗੱਲ ਹੋਰ ਹੈ ਕਿ ਮੈਂ ਕਿਸੇ ਧਰਮ ਨੂੰ ਮੰਨਦਾ ਵੀ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਤਿਕਾਰ ਕਰਦਾ ਇੱਕ ਮਹਾਨ ਕ੍ਰਾਂਤੀਕਾਰੀ ਇੱਕ ਮਹਾਨ ਕੁਰਬਾਨੀ ਦੇ ਪੁੰਜ ਹੋਣ ਦੇ ਨਾਤੇ ਪਰ ਮੈਂ ਉਹਨਾਂ ਨੂੰ ਇੱਕ ਗੁਰੂ ਮੰਨ ਕੇ ਜਾਂ ਇੱਕ ਧਾਰਮਿਕ ਆਗੂ ਮੰਨ ਕੇ ਨਹੀਂ ਆਪੋ ਆਪਣਾ ਨਜ਼ਰੀਆ ਹੈ ਮੇਰਾ ਨਜ਼ਰੀਆ ਹੈ ਭਾਈ ਸਾਹਿਬ ਕਹਿਣ ਲੱਗੇ ਜੇ ਕੋਈ ਧਰਮ ਨੂੰ ਜਾਂ ਰੱਬ ਨੂੰ ਹੀ ਨਹੀਂ ਮੰਨਦਾ ਫਿਰ ਅਸੀਂ ਤੈਨੂੰ ਕੇਸ ਰੱਖਣ ਲਈ ਮਜ਼ਬੂਰ ਨਹੀਂ ਕਰਦੇ ਫਿਰ ਤੂੰ ਬੇਸ਼ੱਕ ਕੇਸ ਕਿਤਾਬ ਦਾ ਕੋਈ ਮਤਲਬ ਨਹੀਂ ਕਹਿੰਦੇ ਕੇਸ ਰੱਖਣ ਦਾ ਮਤਲਬ ਤਾਂ ਇਹ ਹੁੰਦਾ ਵੀ ਅਸੀਂ ਰੱਬ ਦੇ ਭਾਣੇ ਨੂੰ ਮੰਨਣਾ ਉਹਨੇ ਜਿਹੜਾ ਰੂਪ ਸਾਨੂੰ ਦਿੱਤਾ ਅਸੀਂ ਉਹਨੂੰ ਐਕਸੈਪਟ ਕਰਨਾ ਜੇ ਤੁਹਾਨੂੰ ਇਹ ਮੰਨਦਾ ਤਾਂ ਉਹਦਾ ਭਾਣਾ ਮੰਨਣ ਦੀ ਤਾਂ ਫਿਰ ਗੱਲ ਹੀ ਕਹੀ ਕਹਿਣ ਲੱਗਾ ਹਾਂ ਭਾਈ ਸਾਹਿਬ ਮੈਂ ਰੱਬ ਨੂੰ ਕਿਸੇ ਹਾਲਤ ਵਿੱਚ ਨਹੀਂ ਮੰਨ ਸਕਦਾ ਭਾਈ ਭੀਮ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਜੇ ਤੈਨੂੰ ਰੱਬ ਮਨਾ ਕੇ ਲੈਣਾ ਕੀ ਹੈ ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਨਾ ਉਹ ਕਿਸੇ ਨਾਲ ਵੀ ਬੇਮਤਲਬ ਦੀ ਬਹਿਸ ਨਹੀਂ ਕਰਦੇ ਜਿੱਤ ਨਹੀਂ ਕਰਦੇ ਆਪਣੀ ਗੱਲ ਮਨਾਉਣ ਲਈ ਕਿਸੇ ਦੇ ਨਾਲ ਕਿਸੇ ਉੱਤੇ ਆਪਣੇ ਵਿਚਾਰ ਥੋਪਦੇ ਨਹੀਂ ਕਹਿਣ ਲੱਗੇ ਪਰ ਭਗਤ ਸਿੰਘ ਅਸੀਂ ਤੇਰੇ ਤੋਂ ਇੱਕੋ ਹੀ ਸਵਾਲ ਪੁੱਛਦੇ ਹਾਂ ਜੇ ਤੂੰ ਕੋਈ ਪੁੱਛ ਲਈਏ ਕਹਿਣ ਲੱਗਾ ਬਾਪੂ ਜੀ ਪੁੱਛੋ ਬਹੁਤ ਪੜ੍ਹਿਆ ਲਿਖਿਆ ਸੀ ਗੱਲਬਾਤ ਦਾ ਧੰਨ ਸੁਣ ਬੜਾ ਸੋਹਣਾ ਆਉਂਦਾ ਸੀ ਦੇਸ਼ ਭਗਤਾਂ ਵਿੱਚੋਂ ਬਹੁਤ ਵੱਡਾ ਕਹਿਣ ਲੱਗਾ ਮਹਾਰਾਜ ਭਾਈ ਸਾਹਿਬ ਜੀ ਤੁਸੀਂ ਬਜ਼ੁਰਗ ਹੋ ਜੋ ਵੀ ਪੁੱਛੋਗੇ ਮੈਂ ਨੇਕ ਨੀਤੀ ਨਾਲ ਹੀ ਯਾਨੀ ਨੇਕ ਦਿਲੀ ਨਾਲ ਜਵਾਬ ਦਿਆਂਗਾ ਅਤੇ ਮੈਂ ਤਾਂ ਬੜਾ ਪ੍ਰੇਮ ਨਹੀਂ ਕਰਾਂਗਾ ਜੋ ਤੁਸੀਂ ਪੁੱਛੋਗੇ ਮੈਂ ਆਪਣਾ ਜੋ ਮੈਨੂੰ ਪਤਾ ਮੈਂ ਦੱਸਾਂਗਾ ਭਾਈ ਸਾਹਿਬ ਨੇ ਸਵਾਲ ਇੱਕੋ ਹੀ ਕੀਤਾ ਕਹਿਣ ਲੱਗੇ ਭਗਤ ਸਿੰਘ ਤੂੰ ਕੌਣ ਹੈ ਇਹਨਾਂ ਹੀ ਕਿਹਾ ਤੂੰ ਕੌਣ ਹੈ ਭਗਤ ਸਿੰਘ ਫਿਰ ਤੂੰ ਪੈਰਾਂ 'ਤੇ ਕੰਮ ਗਿਆ ਸੋਚਣ 'ਚ ਪੈ ਗਿਆ ਅੱਖਾਂ ਬੰਦ ਹੋ ਗਈਆਂ ਮੈਂ ਕੌਣ ਹਾਂ ਪੰਦਰਾਂ ਮਿੰਟ ਇਸੇ ਗੱਲ 'ਤੇ ਵਿਚਾਰ ਕਰਦਾ ਰਿਹਾ ਮੈਂ ਕੌਣ ਹਾਂ ਮੈਂ ਕੀ ਕਹਾਂ ਜਦੋਂ ਮੈਂ ਕੌਣ ਮੈਂ ਨੂੰ ਵੇਖਣ ਲੱਗਾ ਮੈਂ ਕੌਣ ਹਾਂ ਆਪਣੇ ਅੰਦਰ ਬਾਹਰ ਦੇਖਣਾ ਹੋਵੇ ਅੱਖਾਂ ਖੋਲ੍ਹ ਕੇ ਦੇਖੇ ਦੁਨੀਆ ਦਾ ਸਾਰਾ ਗਿਆਨ ਅੱਖਾਂ ਖੋਲ੍ਹ ਕੇ ਮਿਲਦਾ ਆਪਣਾ ਗਿਆਨ ਅੱਖਾਂ ਬੰਦ ਕਰਕੇ ਹੀ ਮਿਲਦਾ ਉਸ ਵਿਵਹਾਰ ਕਈ ਲੋਕ ਕਹਿੰਦੇ ਜੀ ਅੱਖਾਂ ਕੋਈ ਬੰਦ ਕਰਦੇ ਹੋ ਆਪਣੇ ਆਪ ਨੂੰ ਦੇਖਣ ਲਈ ਅੱਖਾਂ ਬੰਦ ਕਰਨੀਆਂ ਪੈਂਦੀਆਂ ਕਿਉਂਕਿ ਅੱਖਾਂ ਦਾ ਸੁਭਾਅ ਹੈ ਇੱਥੋਂ ਇੱਧਰ ਦੇਖ ਸਕਦੀਆਂ ਨੇ ਇੱਧਰ ਨਹੀਂ ਦੇਖ ਸਕਦੀਆਂ ਸੁਰਮਾ ਵੀ ਨਹੀਂ ਅੱਖਾਂ ਨੂੰ ਦਿਸਦਾ ਅੱਖਾਂ ਵੀ ਪਾਇਆ ਹੁੰਦਾ ਹੋਰ ਕੀ ਦੇਖਣਗੀਆਂ ਅੰਦਰ ਤਾਂ ਨਹੀਂ ਦੇਖ ਸਕਦੇ ਇਸ ਕਰਕੇ ਬੰਦ ਕਰਨੀਆਂ ਪੈਂਦੀਆਂ ਅੱਖਾਂ ਬੰਦ ਹੋ ਗਈਆਂ ਪੰਦਰਾਂ ਮਿੰਟ ਆਪਣੇ ਆਪ ਨੂੰ ਦੇਖਦਾ ਰਿਹਾ ਕੀ ਦੇਖਿਆ ਕਿ ਮੈਂ ਇੱਕ ਤਾਕਤ ਇੱਕ ਸ਼ਕਤੀ ਇੱਕ ਐਨਰਜੀ ਇੱਕ ਰੂਹ ਇੱਕ ਆਤਮਾ ਮੈਂ ਸਰੀਰ ਤੋਂ ਵੱਖਰਾ ਹਾਂ ਕੁਝ ਮੈਂ ਸਰੀਰ ਨਹੀਂ ਹਾਂ ਮੈਂ ਇਸ ਸਰੀਰ ਤੋਂ ਵੱਖਰਾ ਕੁਝ ਹਾਂ ਜਦੋਂ ਆਪਣੀ ਆਤਮਾ ਨੂੰ ਅੰਦਰੋਂ ਦੇਖਿਆ ਅਤੇ ਅੱਗੇ ਇੱਕ ਮਹਾਂਪੁਰਸ਼ ਖੜਾ ਸੀ ਉਹਦਾ ਪ੍ਰਭਾਵ ਸੀ ਉਹਦੀ ਬੰਦਗੀ ਦਾ ਕਹਿਣ ਲੱਗਾ ਭਾਈ ਸਾਹਿਬ ਜੀ ਮੈਂ ਰੱਬ ਨੂੰ ਮੰਨਦਾ ਹਾਂ ਕਿਉਂ ਜਦੋਂ ਵੀ ਪਰਮਾਤਮਾ ਦਿਸੇਗਾ ਉਹ ਆਤਮਾ ਚੋਂ ਦਿਸੇਗਾ ਆਤਮਾ ਨਹੀਂ ਦਿਸਦੀ ਤੇ ਪਰਮਾਤਮਾ ਨਹੀਂ ਦਿਸਦਾ ਅੱਜ ਕੱਲ੍ਹ ਕਈ ਲੋਕ ਸਮਝਦੇ ਵੀ ਸਾਇੰਸ ਦੇ ਹਿਸਾਬ ਨਾਲ ਰੱਬ ਨੂੰ ਲੱਭਾਂਗੇ ਕਿਉਂਕਿ ਸਾਇੰਸ ਦੇ ਹਿਸਾਬ ਨਾਲ ਕਰੋੜਾਂ ਸਾਲ ਖੋਜ ਕਰ ਲੈਂਦੇ ਬਾਹਰ ਕੁਛ ਨਹੀਂ ਮਿਲੇਗਾ ਉਹਦਾ ਵੀ ਵੱਖਰਾ ਇਹਦੀ ਦੌੜ ਵੱਖਰੀ ਹੈ ਇਹਦੀ ਦੌੜ ਵੱਖਰੀ ਹੈ ਅੰਦਰ ਦੀ ਸਾਇੰਸ ਵੱਖਰੀ ਹੈ ਆਪਣੇ ਆਪ ਨੂੰ ਦੇਖਣਾ ਪਵੇਗਾ ਜਦੋਂ ਦੇਖੋਗੇ ਆਪਣੇ ਅੰਦਰ ਦੇਖੋਗੇ ਤਾਂ ਪਰਮਾਤਮਾ ਦਿਸੇਗਾ ਆਪਣੇ ਆਪ ਨੂੰ ਦੇਖਿਆ ਕਹਿਣ ਲੱਗਾ ਮਹਾਰਾਜ ਦੀ ਬਾਣੀ ਪੰਕਤੀ ਆਉਂਦੀ ਹੈ ਆਤਮ ਚੀਨ ਰਚੋ ਪਰਮਾਤਮਾ ਆਤਮਾ ਨੂੰ ਦੇਖ ਕੇ ਪਰਮਾਤਮਾ ਦਿਸੇਗਾ। ਪਰਮਾਤਮਾ ਤੁਹਾਡਾ ਸੰਪਰਕ ਉਦੋਂ ਬਣੇਗਾ ਜਦੋਂ ਆਤਮਾ 15 ਮਿੰਟ ਵਿੱਚ ਹੀ ਕਹਿ ਗਿਆ ਕਿ ਰੱਬ ਨੂੰ ਮੈਂ ਮੰਨਦਾ ਹਾਂ ਕਿਉਂਕਿ ਰੱਬ ਆਤਮਾ 'ਚ ਬੈਠਾ ਹੋਇਆ ਹੈ। ਸੋ ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿ ਰਹੇ ਨੇ, ਭਾਈ ਪਾਰੋ, ਜਦੋਂ ਕੋਈ ਸਿੱਖ ਆਪਣੇ ਆਪ ਨੂੰ ਅੰਤਰਮੁਖੀ ਹੋ ਕੇ ਦੇਖਦਾ ਹੈ, ਉਹਨੂੰ ਪਤਾ ਲੱਗਦਾ ਮੈਂ ਇਹਨਾਂ ਸਰੀਰਾਂ ਤੋਂ ਵੱਖਰਾ ਹਾਂ, ਮੈਂ ਜੋਤ ਹਾਂ, ਮੈਂ ਉਸ ਅਕਾਲ ਪੁਰਖ ਦੀ ਅੰਸ਼ ਹਾਂ ਜਿਹਦੀ ਅੰਸ਼ ਨਾਲ ਸਾਰਾ ਬ੍ਰਹਿਮੰਡ ਵਿਸ਼ਵ ਬਣਿਆ ਹੈ, ਉਹਦੀ ਉਸੇ ਐਨਰਜੀ ਦਾ ਇੱਕ ਹਿੱਸਾ ਮੈਂ ਹਾਂ।
ਹਾਂਜੀ,
ਗੁਰਸਿੱਖ ਨੂੰ ਸੱਚ ਦੀ ਸਮਝ ਆਉਂਦੀ ਹੈ, ਉਹ ਸੱਚ ਆਤਮਾ ਨੂੰ ਦੇਖਣ ਯੋਗਾ ਬਣ ਜਾਂਦਾ ਹੈ। ਫਿਰ ਆਤਮਾ ਜਿਹੜੀ ਹੈ ਇਹ ਚੇਤਨ ਹੈ। ਚੇਤਨ ਉਹਨੂੰ ਕਹਿੰਦੇ ਤਾਂ ਪਹਿਲਾਂ ਦੱਸਿਆ ਆਪਣੇ ਆਪ ਨੂੰ ਵੀ ਜਾਣ। ਆਤਮਾ ਆਪਣੇ ਆਪ ਨੂੰ ਵੀ ਜਾਣ ਸਕਦੀ ਹੈ, ਆਤਮਾ ਦੇ ਆਸਰੇ ਬਾਹਰਲਾ ਸੰਸਾਰ ਵੀ ਦਿਸਦਾ ਹੈ। ਜਿੰਨਾ ਚਿਰ ਸਰੀਰ 'ਚ ਆਤਮਾ ਉਹਨਾਂ ਚਿਰ ਤੁਸੀਂ ਸਾਰੀ ਨੌਲੇਜ ਲੈ ਸਕਦੇ ਹੋ, ਆਤਮਾ ਨਿਕਲਦੇ ਤਾਂ ਫਿਰ ਤੁਸੀਂ ਆਪਣੀ ਵੀ ਨੌਲੇਜ ਨਹੀਂ ਲੈ ਸਕਦੇ।
ਹਾਂਜੀ,
ਇਸ ਆਤਮਾ ਦੇ ਸੰਬੰਧ ਕਰਕੇ ਸਰੀਰ ਚੇਤਨ ਹੋ ਜਾਂਦਾ ਹੈ। ਆਤਮਾ ਦੇ ਆਉਣ ਕਰਕੇ ਸਰੀਰ ਹਲ ਹਿਲਣ ਜੁਲਣ ਲੱਗ ਜਾਂਦਾ, ਆਤਮਾ ਦੇ ਨਿਕਲਣ ਨਾਲ ਸਰੀਰ ਉੱਥੇ ਮਿੱਟੀ ਦੀ ਢੇਰੀ ਬਣ ਜਾਂਦਾ। ਹਾਂਜੀ, ਅੱਖਾਂ ਫੁਰਕਦੀਆਂ ਨੇ, ਕੰਨ ਸੁਣਦੇ ਨੇ, ਹੱਥ ਹਿੱਲਦੇ ਨੇ, ਪੈਰ ਤੁਰਦੇ ਨੇ, ਦਿਲ ਧੜਕਦਾ ਹੈ, ਦਿਮਾਗ ਸੋਚਦਾ ਹੈ, ਲੱਕਾਂ 'ਚ ਸਾਹ ਚੱਲਦੇ ਨੇ, ਜੀਭ ਬੋਲਦੀ ਹੈ, 3.5 ਕਰੋੜ ਪੁਰਜਾ ਸਰੀਰ ਦੇ ਵਿੱਚ ਹਰਕਤ ਕਰਦਾ ਹੈ ਇੱਕ ਆਤਮਾ ਦੇ ਹੱਥ ਵਿੱਚ। ਹਾਂਜੀ, ਆਤਮਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਹਾਂਜੀ, ਫਿਰ ਆਤਮਾ ਆਨੰਦ ਰੂਪ ਹੈ, ਅਦਾ ਹੀ ਦੁੱਖਾਂ ਤੋਂ ਰਹਿਤ ਹੈ। ਸਰੀਰ ਨੂੰ ਦੁੱਖ ਨੇ, ਆਤਮਾ ਨੂੰ ਕੋਈ ਦੁੱਖ ਨਹੀਂ। ਸਰੀਰ ਨੂੰ ਦੁੱਖ ਨੇ, ਪ੍ਰਾਣਾਂ ਨੂੰ ਦੁੱਖ ਨੇ, ਮਨ ਨੂੰ ਦੁੱਖ ਨੇ, ਬੁੱਧੀ ਨੂੰ ਦੁੱਖ ਨੇ, ਆਤਮਾ ਨੂੰ ਕੋਈ ਦੁੱਖ ਨਹੀਂ। ਹਾਂਜੀ, ਇਹ ਆਤਮਾ ਦੁਆਂਧ ਤੋਂ ਰਹਿਤ ਹੈ, ਕਿਸੇ ਵੀ ਦੁੱਖ ਦੁਆਂਧ ਦੇ ਵਿੱਚ ਨਹੀਂ ਆਉਂਦੀ। ਹਾਂਜੀ, ਔਰ ਜੀਵ ਜਿਹੜਾ ਹੈ ਨਾ, ਆਤਮਾ ਦੇ ਆਨੰਦ ਨੂੰ ਨਹੀਂ ਸਮਝਦਾ ਤੇ ਵਿਸ਼ਿਆਂ ਵਿੱਚ ਆਨੰਦ ਸਮਝਦਾ। ਇਹ ਬੜਾ ਭੋਜਨ ਸਵਾਦ ਆਇਆ, ਆਪਾਂ ਬੜੀ ਵਧੀਆ ਸਬਜ਼ੀ ਬਣੀ, ਬੜੇ ਵਧੀਆ ਪਰੌਂਠੇ ਬਣੇ, ਬੜੀ ਵਧੀਆ ਦਹੀਂ ਆ, ਬੜੀ ਵਧੀਆ ਲੱਸੀ ਆ, ਬੜਾ ਵਧੀਆ ਮੀਟ ਆ, ਬੜੀ ਵਧੀਆ ਸ਼ਰਾਬ ਹੈ, ਇਹ ਬੜਾ ਸਵਾਦ ਆ ਰਿਹਾ। ਉਹਦੇ 'ਚ ਕੋਈ ਸਵਾਦ ਨਹੀਂ, ਕਲਪਨਾ ਉਹਦੇ 'ਚ ਹੋ ਰਹੀ ਹੈ, ਸਵਾਦ ਤੇ ਆਤਮਾ ਕਰਕੇ ਆ ਰਿਹਾ। ਹੁਣ ਮੁਰਦੇ ਨੂੰ ਖਵਾਓ, ਮੁਰਦੇ ਨੂੰ ਪਿਆਓ ਬੋਤਲ, ਮੁਰਦੇ ਦੇ ਅੰਦਰ ਲੰਘਾ ਦਿਓ ਬੋਤਲ, ਪਰ ਉਹਨੂੰ ਕੋਈ ਨਸ਼ਾ ਹੋਏਗਾ ਨਹੀਂ ਹੋਏਗਾ। ਜੇ ਸਾਹ ਸੰਗ ਸ਼ਰਾਬ ਵਿੱਚ ਨਸ਼ਾ ਹੁੰਦਾ ਤੇ ਬੋਤਲ ਠੇਕੇ ਦੇ ਪਈ, ਇਸ ਤਰ੍ਹਾਂ ਡਿੱਗਦੀ ਘੁੰਮਦੀ, ਉਹਨੂੰ ਆਊਟ ਹੁੰਦੀ, ਉੱਥੇ ਕੋਈ ਅਸਰ ਨਹੀਂ, ਕੱਚ ਦੀ ਬੋਤਲ ਹੈ। ਆਤਮਾ ਵਾਲੇ ਸਰੀਰ ਦੇ ਵਿੱਚ ਜਾਂਦੀ ਹੈ ਤੇ ਉਹ ਬੰਦਾ ਢੰਗਰ ਪਾਉਣ ਲੱਗ ਜਾਂਦਾ ਤੇ ਪਤਾ ਨਹੀਂ ਕੀ ਕੀ ਕਰਨ ਲੱਗ ਜਾਂਦਾ। ਆਨੰਦ 'ਚ ਕਿਸੇ ਚੀਜ਼ ਨੇ ਆਤਮਾ 'ਚ ਆਨੰਦ ਹੈ, ਪਦਾਰਥਾਂ 'ਚ ਦਿਸਦਾ ਹੈ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਕਲਪਨਾ ਕਰ ਲੈਂਦਾ ਸੀ, ਅਗਿਆਨੀ ਜੀਵ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੇਰੀ ਅੰਦਰ ਆਤਮਾ ਦਾ ਆਨੰਦ ਹੈ। ਕੁੱਤੇ ਨੇ ਹੱਡੀ ਨੂੰ ਵਿਖਾ ਲਈ ਤੇ ਉੱਥੇ ਸਾਨੂੰ ਦੱਬਣ ਲੱਗ ਪਿਆ। ਹੁਣ ਹੱਡੀ ਦੀ ਸੁੱਤੀ ਬਿਲਕੁਲ ਸੁਣੀਆਂ ਦੇ ਵਿੱਚ ਉਹ ਦੰਦਾਂ ਦੇ ਵਿੱਚ ਨਾ ਖੂਨ ਜਿਹੜਾ ਉਹਦਾ ਨਿਕਲ ਆਇਆ ਕੁੱਤੇ ਦਾ, ਤੇ ਉਹ ਜਿਹੜਾ ਦੰਦਾਂ ਦਾ ਖੂਨ ਹੈ ਉਹ ਲੂਣਾ ਲੂਣਾ ਜਿਹਾ ਨਿਕਲਿਆ। ਉਹ ਕੁੱਤੇ ਨੂੰ ਇਹ ਕਹਿੰਦਾ ਵੀ ਇਹਦੇ ਵਿੱਚੋਂ ਹੱਡੀ 'ਚੋਂ ਸਵਾਦ ਆ ਰਿਹਾ, ਆਪਣੇ ਖੂਨ ਦਾ ਸਵਾਦ ਹੱਡੀ 'ਚ ਸਮਝ ਬੈਠਾ, ਆਪਣੀ ਆਤਮਾ ਦਾ ਆਨੰਦ ਅਸੀਂ ਵਿਸ਼ਿਆਂ ਵਿੱਚ ਸਮਝ ਬੈਠੇ, ਇਸਤਰੀ ਵਿੱਚ, ਸ਼ਰਾਬ ਵਿੱਚ, ਖਾਣੇ ਵਿੱਚ, ਪਹਿਨਣੇ ਵਿੱਚ, ਗੱਡੀਆਂ ਦੇ ਝੂਟੇ ਲੈਣ ਵਿੱਚ, ਹੋਰ ਕਈ ਤਰ੍ਹਾਂ ਦੇ ਉਹ ਬਾਹਰ ਦੇ ਆਨੰਦ ਕੋਈ ਨਹੀਂ। ਜੇ ਆਨੰਦ ਤਾਂ ਤੇਰੀ ਆਤਮਾ ਦਾ ਮਿੱਤਰਾ ਆਪਣੀ ਹੱਡੀ 'ਚੋਂ ਆਪਣੇ ਖੂਨ ਨੂੰ ਤੂੰ ਦੂਜੇ ਪਦਾਰਥਾਂ ਦੇ ਆਨੰਦ ਸਮਝ ਰਿਹਾ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਇਹ ਸਮਝ ਜਾਂਦਾ ਉਹ ਪਰਮਹੰਸ ਨੂੰ। ਸਿੱਖ ਨੇ ਪੁੱਛਿਆ ਜਿਵੇਂ ਪਾਰੋ ਨੇ ਪਰਮਹੰਸ ਦੇ ਲੱਛਣ, ਮਹਾਰਾਜ ਕਹਿੰਦੇ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਆਤਮਾ ਦਾ ਹੀ ਆਨੰਦ ਹੈ ਸਾਰੇ, ਉਹ ਪਰਮਹੰਸ ਹੁੰਦਾ ਹੈ।
ਸਤ ਚੇਤਨ ਆਨੰਦ ਸਰੂਪ,
ਸਤ ਚੇਤਨ ਆਨੰਦ ਸਰੂਪ ਆਤਮਾ ਹੈ, ਬਾਕੀ ਸਰੀਰ ਜੜ ਦੁੱਖ ਰੂਪ ਹੈ। ਸਰੀਰ ਨੂੰ ਆਪਣੇ ਤੋਂ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਸਮਝੇ ਤੇ ਸਰੀਰ ਮਿੱਟੀ ਦੀ ਢੇਰੀ ਇੱਥੇ ਰਹਿ ਜਾਣੀ ਹੈ, ਇਹਦਾ ਕੋਈ ਮਹੱਤਵ ਨਹੀਂ ਹੈ। ਆਤਮਾ ਦਾ ਇਹ ਥੋੜੇ ਸਮੇਂ ਦੀ ਵਸੇਬਾ ਹੈ, ਇਹਦੇ ਵਿੱਚ ਏਦਾਂ ਸਮਝੇ। ਘਰ ਵਿੱਚ ਰਹਿੰਦਾ ਮਕਾਨ ਵਿੱਚ, ਉਹ ਮਕਾਨ ਨੂੰ ਮੇਰਾ ਤਾਂ ਕਹਿ ਸਕਦਾ ਪਰ ਮੈਂ ਮਕਾਨ ਏਦਾਂ ਨਹੀਂ ਕਹਿੰਦਾ। ਜੇਕਰ ਮੂਰਖ ਹੋਵੇ ਤੇ ਕਹੇਗਾ ਮੈਂ ਮਕਾਨ ਹਾਂ, ਤੇ ਉਹਨੂੰ ਲੋਕ ਕਹਿਣਗੇ ਪਾਗਲ ਹੋ ਗਿਆ, ਮਕਾਨ ਥੋੜਾ ਪੂਰਾ ਮਕਾਨ ਰਹਿੰਦਾ। ਹਾਂਜੀ, ਜਿਹੜੇ ਸਿਆਣੇ ਹੁੰਦੇ ਆ ਉਹ ਇਸੇ ਤਰ੍ਹਾਂ ਸਮਝਦੇ ਆ ਵੀ ਸਰੀਰ ਮਕਾਨ ਹੈ, ਅਸੀਂ ਉਹ ਚ ਰਹਿ ਰਹੇ ਹਾਂ, ਬਦਲਿਆ ਜਾ ਰਿਹਾ, ਛੱਡਣਾ ਇੱਕ ਦਿਨ।
ਹਾਂਜੀ,
ਸਰੀਰ ਤੋਂ ਆਪਣੀ ਆਤਮਾ ਨੂੰ ਵੱਖਰਾ ਸਮਝਦੇ ਆ। ਪਾਣੀ ਲਾਇਆ ਹੰਸ ਵੱਖਰੇ ਕਰ ਲੈਂਦੇ, ਏਦਾਂ ਗੁਰਸਿੱਖ ਆਤਮਾ ਨੂੰ ਸਰੀਰ ਤੋਂ ਵੱਖਰਾ ਕਰ ਲੈਂਦੇ ਆ। ਉਹ ਪਰਮ ਹੰਸ ਹੁੰਦੇ ਸਰਕਾਰ ਸਿੰਘ ਜੀ, ਇਹ ਮਹਾਰਾਜ ਜਗਵੰਦਰ ਦੇਵ ਜੀ ਨੇ ਸਿੱਖ ਨੂੰ ਭਾਈ ਪਾਲੋ ਨੂੰ ਗੁਰੂ ਨੇ ਬੜਾ ਗਿਆਨ ਦਿੱਤਾ। ਇਸਨੇ ਗੁਰੂ ਅਮਰਦਾਸ ਸਿੰਘ ਜੀ ਮਹਾਰਾਜ, ਸਤਿਗੁਰੂ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਜੀ ਬਹੁਤ ਸੇਵਾ ਕੀਤੀ ਹੈ। ਇਸ ਸਿੱਖ ਦੇ ਉੱਤੇ ਗੁਰੂ ਅਮਰਦਾਸ ਕਿੰਨੇ ਖੁਸ਼ ਹੋਣਗੇ, ਉਹ ਕਥਾ ਅੱਗੇ ਆਵੇਗੀ ਕਿ ਗੁਰੂ ਸਾਹਿਬ ਜੀ ਨੇ ਆਪਣੀ ਗੱਦੀ ਦੇਣ ਤੱਕ ਦਾ ਵਚਨ ਗੁਰੂ ਅਮਰਦਾਸ ਜੀ ਨੇ ਰੱਖਿਆ ਕਿ ਮਹਾਰਾਜ ਮੈਂ ਇੰਨੀ ਯੋਗ ਨਹੀਂ ਹੈ, ਅਤੇ ਸਰੀਰ ਛੱਡ ਗਏ ਸਨ। ਉਹਨਾਂ ਨੂੰ ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੂਸਰਾ ਵਾਰ ਜਥਾ ਜੀ ਤੁਹਾਡੇ ਗੁਰੂ ਘਰ ਨਾਲ ਰਿਸ਼ਤੇਦਾਰੀ ਹੋਵੇਗੀ। ਪਾਰੋਂ ਦੀ ਪੜਕੋਤਰੀ ਮਾਤਾ ਦਮੋਦਰੀ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਹੋਏ, ਸੋ ਇਹ ਉਹ ਪਰਿਵਾਰ ਉਹ ਬ੍ਰਹਮ ਗਿਆਨ ਡੰਡਾ ਪਿੰਡ ਇੱਧਰ ਸੁਲਤਾਨਪੁਰ ਸਾਹਿਬ ਦੇ ਜਾ ਕੇ ਉੱਥੇ ਇਹ ਨਗਰ ਇਤਨੇ ਬਹਿਣ ਪਵਾਉਣ। ਆਈ ਸਟੇਟ ਡਿਪਾਰਟਮੈਂਟ ਸਿਕਿਉਰਿਟੀ ਡਿਪਾਰਟਮੈਂਟ